ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਾਹਿਬ ਜੀ, ਤੁਹਾਡੀ ਮਹਲਾ ਪੰਜਵਾ, ਸਾਧ ਸੰਗ ਹਰ ਹਰ ਨਾਮ ਚ ਤਾਰਾ, ਸਹਿਜ ਆਨੰਦ ਹੋਵਾ ਦਿਨ ਰਾਤੀ, ਅੰਕਰ ਭਲੋ ਹਮਾਰਾ, ਸਾਧ ਸੰਗ ਹਰ ਹਰ ਨਾਮ ਚ ਤਾਰਾ, ਸਹਿਜ ਆਨੰਦ ਹੋਵਾ ਦਿਨ ਰਾਤੀ, ਅੰਕਰ ਭਲੋ ਹਮਾਰਾ, ਰਹਾਉ ਗੋਰਾ ਪੂਰਾ ਭੇਟਿਓ ਬੜ ਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ, ਕਰ ਗਏ ਕਾਢ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ, ਜਨਮ ਮਰਨ ਕਾਟੇ ਗੁਰ ਬਚਨ, ਬਹੁੜਨਾ ਸੰਕਟ ਦੁਆਰਾ, ਨਾਨਕ ਸਰਨ ਗਹੀ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ, ਜਨਮ ਮਰਨ ਕਾਟੇ ਗੁਰ ਬਚਨ, ਬਹੁੜਨਾ ਸੰਕਟ ਦੁਆਰਾ, ਨਾਨਕ ਸਰਨ ਗਹਿ ਸੁਆਮੀ ਕੀ, ਪੁਨਹ ਪੁਨਹ ਨਮਸਕਾਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਪਰਣਵਤ ਨਾਨਕ ਤਿਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਡੰਡੋਤ ਬੰਧਨ ਅਨੇਕ ਵਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਰੋਜ਼ਾਨਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਆਏ ਹੋਏ ਮੁੱਖ ਵਾਕ ਹੁਕਮਨਾਮੇ ਦੀ ਵਿਚਾਰ ਸਰਵਣ ਕਰ ਦੇਖੋ। ਅੱਜ ਜੋ ਸਤਿਗੁਰਾਂ ਨੇ ਪਵਿੱਤਰ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਆਓ ਰਾਗ ਟੋਡੀ ਵਿੱਚ ਉਚਾਰਨ ਕੀਤੇ ਹੋਏ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਕਰ ਸਕੀਏ। ਅੱਜ ਦੇ ਵਿਚਾਰ ਦਾ ਜੋ ਮਰਕਜ਼ ਹੈ, ਜੋ ਧੁਰਾ ਜਾਂ ਕੇਂਦਰੀ ਭਾਵ ਹੈ ਕਿ ਹਜ਼ੂਰ ਕਹਿੰਦੇ ਨੇ ਅਸਾਂ ਸਤ ਸੰਗਤ ਵਿੱਚ ਸਾਧ ਸੰਗਤ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਚਿਤਾਰਿਆ ਯਾਦ ਕੀਤਾ, ਉਸ ਨਾਮ ਦੀ ਬਰਕਤ ਸਦਕਾ ਸਤ ਸੰਗਤ ਵਿੱਚ ਵਰਤੀ ਹੋਈ ਕਲਾ ਦਾ ਸਦਕਾ ਦਿਨ ਰਾਤ ਅੰਦਰ ਸਹਿਜ ਔਰ ਆਨੰਦ ਹੈ। ਅਤੇ ਇਸੇ ਸ਼ਬਦ ਵਿੱਚ ਹਜ਼ੂਰ ਬਚਨ ਕਰਦੇ ਨੇ, ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਸਮਰੱਥ ਸਤਿਗੁਰੂ ਮਿਲੇ ਅਤੇ ਉਹ ਸਤਿਗੁਰੂ ਜਿਨ੍ਹਾਂ ਨੇ ਔਜੜ ਜਾਂਦਿਆਂ ਨੂੰ ਮਾਰਗ ਪਾਇਆ, ਸੰਸਾਰ ਵਿੱਚ ਡੁੱਬਦਿਆਂ ਨੂੰ ਬਚਾਇਆ, ਰੁੜੇ ਜਾਂਦਿਆਂ ਨੂੰ ਕਿਨਾਰੇ ਲਾ ਦਿੱਤਾ, ਮਰਿਆਂ ਹੋਇਆਂ ਨੂੰ ਆਤਮਕ ਜੀਵਨ ਦੇ ਦਿੱਤਾ, ਅੰਦਰੋਂ ਸੁੱਕ ਚੁੱਕਿਆਂ ਨੂੰ ਖੇੜਾ ਹਰਿਆਵਲ ਬੰਦਗੀ ਦਿੱਤਾ ਦੇ ਦਿੱਤੀ। ਆਓ ਸਾਧ ਸੰਗਤ ਇਸ ਅੰਮ੍ਰਿਤ ਬਚਨ ਦੇ ਅਖਰੀ ਅਰਥ ਵਿਆਖਿਆ ਔਰ ਭਾਵ ਅਰਥ ਆਪਾਂ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੇ ਇਸ ਦਰਬਾਰ ਵਿੱਚ ਦੇਸ਼ ਪ੍ਰਦੇਸ਼ ਘਰਾਂ ਵਿੱਚ ਬੈਠੇ ਵੀ ਸਤਿਗੁਰੂ ਦੇ ਅੰਮ੍ਰਿਤ ਬਚਨ ਕੀਰਤਨ ਔਰ ਵਿਚਾਰ ਸਰਵਣ ਕਰ ਰਹੇ ਹੋ, ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, फिर उच्चारण करो जी, सतनाम श्री वाहे गुरु जी,
वाहे गुरु साहिब जी। तोडे महला पंजवा, साध संग हर हर नाम चितारा।
सतगुरां ने इस मुबारक शब्द नूं तोडी राग दे अंदर उचारण कीता है। हजूर ने इस अमृत शब्द दियां जो आरंभक तुकां ने उस विच बख्शिश कीती, साध संग हर हर नाम चितारा। साध संग आपां अर्थ समझने खां, सत संगत गुरु की संगत, उस विच बैठ के हजूर कहिंदे असां ने उस परिपूर्ण परमात्मा वाहिगुरु जी दे नाम, उस खरी जी दे नाम नूं चितारना कीता, चेते कीता, याद कीता। सत संगत विच बैठ के परम पिता परमेश्वर जी दे नाम दा चिंतन कीता है।
सहज आनंद होवा दिन राते, ओंकार पालो हमारा।
सहज आनंद होवै दिन राती, जिसने सत संगत विच बैठ के पार ब्रह्म परमेश्वर दा चिंतन कीता, उसनू याद कीता, ते उस संगत विच जपे कोई नाम दी ऐसी कला वरती, एक ता अंदर पूर्ण तौर ते सहज विच आ गया, भटकना मुक गई, मन दी एहड़ तेड़ खत्म हो गई, पूर्ण तौर ते सहज विच आ गया। ते उस सहज विच टिकिया होया मन परमात्मा दी कृपा नाल आनंद विच विभोर भी हो गया, आनंदित भी हो गया। सतगुरु कहिंदे ने मालक ने बख्शिश कीती कि साडा ओ भला अंकुर, इहदा मतलब पिछले कीते हुए चंगे कर्मां दा अंकुर फुटिया, ते जिस दी तफैलिश सानू सत संगत आनंद ते सहज दी प्राप्ति होई। सतगुरां ने इह शब्द विच आरंभक जो तुकां ने इही रहाउ दियां तुकां, ध्यान दे के बेनती सुनियो। गुरु ग्रंथ साहिब की पवित्र बाणी विच सत संगत शब्द, साध संगत शब्द, गुरमुख की संगत, गुरु संगत, अनेक शब्द संत संगदक संगत आदिक सानू पढ़न वास्ते मिलते हैं। तो जे इन्हां दे असी भाव अर्थां नू लांगे तो तकरीबन ये सारे शब्द जेड़े ने आपस विच मिलते ने, एक बराबर इन्हां दे अर्थ सानू प्रतीत होणगे। सतगुरु गुरु ग्रंथ साहिब जी की बाणी ने संगत की बड़ी वड्डी महानता स्वीकार की है। ये सच है कि जिहो जी इंसान अपने जीवन विच सोभत करदा, संगत करदा, जिहो जी सोसाइटी विच बैठदा, कुछ दिनों बाद ओदे बोल, ओदा आचरण, ओदी शख्सियत, ओदे जीवन दे विच ओ कुछ झलकन लग पैंदा है, जिहो जे लोगां दी ओ संगत करदा होवेगा। उंज सियाणे विद्वान पुरश कहिंदे ने कि मनुखी शख्सियत दे विच आ तीन चार गल्लां दा बड़ा वड्डा योगदान हुंदा है। एक तां मनुखी शख्सियत विच असी पूर्वले जन्मां दे कर्मां नूं भी मानने, जिवें गुरु ग्रंथ साहिब दी बाणी विच भगत कबीर साहब जी का अमृत बोल है कि पूर्व जन्म खम तुमरे सेवक अब तो मिटिया ना जाए। इहदा मतलब जिहड़ी सेवा अज असी कर रहे हैं, जिहड़ी असी तेरे दर ते बंदगी करने हैं, इस जन्म की भी तो कृपा तेरी है, पर असल विच पूर्वला जन्म विच कीते हुए शुभ कर्म जिहड़े बीज रूप सन इस जन्म विच अंकुर बन के फट गए, वो जिहड़ा पूर्वला बीजा सी हुण भी सहायक होया। जिवें असी गुरु रामदास जी का एक अमृत बचन सवैया उन्हां दी सिवत विच, छुटत प्रवाह अमरा पद अमृत सरोवर सद भरिया, इहदे विच अगले बचन ने ते पीवै संत करै मन मजन, पुब जिनो सेवा करिया। टीकाकार विद्वानां ने अर्थ कीते ने कि धन गुरु रामदास महाराज आप जी दे पावन दरबार दे अंदर नाम अमृत दा निरंतर प्रवाह चलता है। इत्थे नाम अमृत दा सरोवर लबालब भरिया है, पर इस सरोवर विच, इस रूहानीयत दे सरोवर विच ओही चुब्बा मारदा है, ओही जल पींदा है, ओही तेरी बख्शीश लैंदा है जिसने पूर्वली भी तेरे दरबार भी सेवा कीती है। फिर दो तुकां दास पढ़ देंदा है। मैं इस करके बेनती कर लगा कि मनुख की शख्सियत विच केड़ियां केड़ियां गल्लां दा केड़ी केड़ी सोसाइटी दा योगदान है। आरंभ च मैं अर्ज कीती मनुख दे जीवन विच इहदे पूर्वले कीते कोई करम, पूर्वले जन्म दे करम भी इस जन्म भी सहायक हुंदे। जिवें फिर असीं तुक पढ़ने हां, छुटत प्रवाह अमै अमरा पद अमृत सरोवर सद भरिया ते पीवै संत करै मन मज्जन पुब जुनू सेवा करिया। ध्यान दिया जी, उस तो बाद दूजा नंबर आउंदा है माँ बाप का। मनुख की शख्सियत नू जिंदगी घड़न विच माँ दा बाप दा भी बड़ा वड्डा योगदान हुंदा है। सच है जे माँ बाप आप बंदगी सिमरन विच ने ते कुदरती तौर ते उस संतान ते उस बच्चे ते भी असर जरूर पाएगा। माँ बाप दे राही शख्सियत घड़ी जांदी। तीसरी बेनती मैं करांगा कि फिर बंदा घर दे वेड़े तो बाहर निकल के जिहो जी सोसाइटी विच, जिहो जी सोबत विच, जैसे इकट्ठ विच रोज़ बहिंदा है ते जो वो अपने विचारां दा आदान प्रदान करदा है, सच एवे कि बाहर दी सोसाइटी भी इहदी जिंदगी विच बहुत वड्डा असर रखदी है। पूर्वले जन्म दे कर्म, माँ बाप दी प्रेरणा, माँ बाप दा जीवन, ते तीसरी बेनती मैं कीती है सोसाइटी। उस तो बाद चौथा बंदे दी शख्सियत विच असर हुंदा है कि अपनी जाती जिंदगी दा तजर्बा, अपनी जाती जिंदगी दे तजर्बे विच जिहड़ी उहने तालीम लई, जो कुछ उहने ग्रंथ पढ़े, जिहड़ी विद्या उहने वाची, इह भी मनुखी जिंदगी विच उहदी शख्सियत नूं घड़न दे विच बड़ा वड्डा योगदान पाउंदी। पर सब तो ज़्यादा योगदान मनुख दी जिंदगी नूं उच्चे उठाउण विच ते मनुख दी जिंदगी नूं तबाह करन विच सोसाइटी दा हुंदा है। बख्श दिया जी, सतगुरु गुरु ग्रंथ साहिब दी बाणी विच्चों असी कुछ प्रमाण लांगे, क्योंकि मैं सिर्फ केंद्रित रहना है इन्हां दो राहों दीआं तुकां ते, शब्द दा तत् भाव, शब्द दा सेंट्रल आइडिया, शब्द दा जो मरकज है विचार दा धुरा है, वह शब्द दीआं राहों दीआं तुकां। जिहो जी संगत बंदा करेगा इहो जिहा असर होवेगा। एक दिन मन च विचार आया कि देखो शरीर तां सारिआं दे पंजां तत्तां दे ने, एक बंदा सेवा कर रहा है उहदा शरीर भी पंजां तत्तां दा, एक इंसान कीर्तन कर रहा है, पाठ कर रहा है, भजन बंदगी कर रहा है, उहदा तन भी पंजां तत्तां दा है, एक बंदा मुख तो गुरु की बाणी पढ़ के प्रभु की सिफत करदा है, उहदा शरीर भी पंजां तत्तां दा, उस कोल भी पंज कर्म इंद्रे, पंज ज्ञान इंद्रे ने, उस कोल भी मन बुद्ध चेते अहंकार है, उसनू भी परमात्मा ने धरती ते जीण वास्ते जिंदगी सवास ते इस जिंदगी नू चलाण वास्ते पदार्थ दिते। पर कारण की, ध्यान नाल सुनियो, एक बंदा सिफत कर रहा है परमात्मा दी ते दूजा बंदा दिन रात निंदिया विच लग्या होया है। तां पूरे तन सब दे इक्को जिहा, एक सतगुरु दे दरबार विच अमृत वेले हाजरी भर रहा है ते दूसरा हाजरी भरन वाले दी निंदिया करी जा रहा है। एक इंसान परमात्मा दे दर ते समर्पित हो के मानवता दी सेवा करदा है ते दूजा बंदा सेवा करन वाले दा भी विरोध करी जा रहा है। जे सारिआं विच परमात्मा दी जोत है, क्योंकि गुरबाणी ने स्वीकार किया कि सब में जोत जोत है सोए तिस दा चानण, सब में चानण कोई, सारिआं विच उहदी जोत, इहदा मतलब पुन्नी विच भी उह ते पापी विच भी उह, धर्मी विच भी उह ते कुकर्मी विच भी उह, सिमरन करन वाले विच भी उह ते निंदिया करन वाले विच भी उह, धर्म ग्रंथ पढ़न वालिआं विच भी उह ते विरोधियां विच भी उह आप ही। फिर लोकां दे सुभाव वखरे क्यों ने? सिर्फ आपां रहांगे केंद्रित सत संगत, लोकां दे सुभाव वखरे क्यों ने? एक बंदा इसे धरती ते मानवता दे भले दे कार्य कर रहा है ते दूजा मानवता दी तबाही वास्ते सब कुछ कर रहा है। इहदा उत्तर पाठ करदिआं गुरु ग्रंथ साहिब दी बाणी चों मिलिआ। कबीर साहिब दे दो श्लोक ने ते उहनां दी व्याख्या लई असी श्रीमान भाई साहिब भाई गुरदास साहिब जी उहनां दी रचना विचों एक पौड़ी दा पाठ जरूर करांगे। ध्यान नाल बेनती सुणिओ। पुराने शास्त्र ये कहिंदे ने कि स्वांती बूंद नक्षत्री बूंद जदों धरती ते डिगदी है ते उहदे विच बड़ी वड्डी शक्ति एनर्जी जां ताकत है। पर कबीर साहिब कहिंदे ने जदों आकाश तो बूंद डिगदी बदलां चों कणियां डिगदियां ने उहनां विच कोई मैल नहीं, बदलां विच भरिया होया पाणी अत दा निर्मल है, बिल्कुल शुद्ध। ਉਹ ਪਾਣੀ ਦੀ ਨਿਰਮਲ ਬੂੰਦ ਜਦੋਂ ਥੱਲੇ ਕਰਲੀ ਕਲਰੀ ਜ਼ਮੀਨ ਨਿਕੰਮੀ ਧਰਤੀ ਕਰਲਾਠੀ ਧਰਤੀ ਜਿਹੜੇ ਕਿਸੇ ਕੰਮ ਆਉਣ ਵਾਲੀ ਜ਼ਮੀਨ ਨਹੀਂ, ਜਦੋਂ ਅਸਮਾਨ ਤੋਂ ਡਿੱਗੀ ਕੋਈ ਨਿਰਮਲ ਬੂੰਦ ਕਲਰੀ ਧਰਤੀ ਉੱਤੇ ਡਿੱਗੇਗੀ ਤਾਂ ਚੇਤੇ ਰੱਖਿਓ ਖੈ ਬੂੰਦ ਨਿਰਮਲ, ਕੋਈ ਸ਼ੱਕ ਨਹੀਂ ਉਹ ਸ਼ੁੱਧ ਹੈ। ਪਰ ਜਦੋਂ ਮਾੜੀ ਧਰਤੀ ਦੀ ਨਿਕੰਮੀ ਧਰਤੀ ਦੀ ਕਲਰੀ ਧਰਤੀ ਦੀ ਸੰਗਤ ਮਿਲੀ ਅਤੇ ਜਿਸ ਬੂੰਦ ਵਿੱਚ ਤਰੱਕੀ ਕਰਨ ਦੀ ਤਾਕਤ ਸੀ, ਭੈੜੀ ਧਰਤੀ ਭੈੜੀ ਜ਼ਮੀਨ ਦੀ ਸੰਗਤ ਨੇ ਉਸ ਨਿਰਮਲ ਬੂੰਦ ਦੀ ਤਾਕਤ ਨੂੰ ਵੀ ਸਾੜ ਕੇ ਰੱਖ ਦਿੱਤਾ। ਫਿਰ ਬੇਨਤੀ ਨੂੰ ਵਿਸਤਾਰ ਨਾਲ ਆਪਾਂ ਦੇਖਾਂਗੇ ਕਿ ਆਕਾਸ਼ ਤੋਂ ਡਿੱਗੀ ਕੋਈ ਪਾਣੀ ਦੀ ਨਿਰਮਲ ਬੂੰਦ ਜੇ ਨਿਕੰਮੀ ਧਰਤੀ 'ਤੇ ਡਿੱਗ ਪਵੇ ਤਾਂ ਪਿਆਰਿਓ ਉਹ ਬੂੰਦ ਵੀ ਸੜ ਜਾਂਦੀ ਹੈ। ਇਹਦਾ ਭਾਵ ਅਰਥ ਇਹ ਵੇ ਕਿ ਅਸਲ 'ਚ ਆਤਮਕ ਮੰਡਲਾਂ ਤੋਂ ਆਇਆ ਹੋਇਆ ਜੀਵਨ, ਇਉਂ ਥੋੜ੍ਹਾ ਜਿਹਾ ਨੂੰ ਆਪਾਂ ਵਿਚਾਰ ਲਈਏ ਕਿ ਹਰ ਇੱਕ ਦੇ ਅੰਦਰ ਪਰਮਾਤਮਾ ਦੀ ਅੰਸ਼ ਉਹ ਬੂੰਦ ਉਹ ਨਿਰਮਲ ਹੈ। ਬੱਚਾ ਜਨਮ ਲੈਂਦਾ ਹੈ ਉਹਦੇ ਅੰਦਰ ਕੋਈ ਵੈਰ ਵਿਰੋਧ ਨਹੀਂ, ਜੰਮਦੇ 'ਚ ਕੋਈ ਕਪਟ ਨਹੀਂ, ਪਰ ਜਦੋਂ ਉਹੀ ਨਿਰਮਲ ਬੂੰਦ ਮਾੜੀ ਸੰਗਤ ਕਰਦੀ ਹੈ ਭੈੜੀ ਸੰਗਤ ਵਿੱਚ ਉਹੀ ਬੰਦਾ ਉਹ ਬੱਚਾ ਪੈ ਜਾਂਦਾ ਹੈ, ਸੱਚ ਇਹ ਵੇ ਕਿ ਉਹਦੀ ਜ਼ਿੰਦਗੀ ਸੜ ਕੇ ਰਾਖ ਹੋ ਜਾਂਦੀ ਹੈ। ਜਿਵੇਂ ਨਿਰਮਲ ਬੂੰਦ ਕਲਰੀ ਧਰਤੀ 'ਤੇ ਡਿੱਗ ਪਵੇ ਅਤੇ ਬੂੰਦ ਵੀ ਸੜ ਜਾਂਦੀ ਹੈ, ਸੱਚ ਇਹ ਵੇ ਕਿ ਹੈ ਇਹ ਜੀਵ ਰਾਮ ਕੀ ਅੰਸ਼ ਜੇ ਜਨਮ ਧਾਰਨ ਕਰਕੇ ਮਾੜੇ ਬੰਦਿਆਂ ਦੀ ਸੰਗਤ ਮਿਲ ਜਾਏ ਅਤੇ ਮਾੜਿਆਂ ਦੀ ਸੰਗਤ ਕਰਕੇ ਨਿਰਮਲ ਬੂੰਦ ਦਾ ਵੀ ਖਾਤਮਾ ਹੋ ਜਾਂਦਾ ਹੈ। ਦੂਜੇ ਪਾਸੇ ਭਗਤ ਜੀ ਨੇ ਬਚਨ ਕੀਤਾ, ਕਹਿੰਦੇ ਇਹਦੇ ਵਰਗੀ ਇੱਕ ਨਿਰਮਲ ਬੂੰਦ ਜੇ ਉਹ ਵਾਹੀ ਹੋਈ ਧਰਤੀ 'ਤੇ ਸਵਾਰੀ ਕੋਈ ਜ਼ਮੀਨ 'ਤੇ ਡਿੱਗ ਪਵੇ ਅਤੇ ਪਿਆਰੇ ਉਹ ਸਵਾਰੀ ਕੋਈ ਜ਼ਮੀਨ 'ਤੇ ਡਿੱਗੀ ਕੋਈ ਨਿਰਮਲ ਬੂੰਦ ਉਹਦੇ ਰਾਹੀਂ ਫਸਲ ਬੜੀ ਭਰਵੀਂ ਪੈਦਾ ਹੁੰਦੀ ਹੈ, ਉਹ ਧਰਤੀ ਵਿੱਚ ਮਿਲੀ ਨੂੰ ਕੋਈ ਵੱਖ ਨਹੀਂ ਕਰ ਸਕਦਾ। ਇਹਦਾ ਭਾਵ ਇਸੇ ਹੀ ਰਾਮ ਕੀ ਅੰਸ਼ ਵਾਲਾ ਇਨਸਾਨ ਜਿਹਦੇ ਅੰਦਰ ਪਰਮਾਤਮਾ ਆਪ ਰਾਮ ਕੀ ਅੰਸ਼ ਜਿਹਨੂੰ ਜੀਵ ਆਤਮਾ ਕਹਿੰਦੇ ਕਿ ਜੇ ਇਹਨੂੰ ਚੰਗੀ ਸੰਗਤ ਮਿਲ ਜਾਏ ਤਾਂ ਪਿਆਰਿਓ ਇਹਨੂੰ ਉਸ ਸੰਗਤ ਤੋਂ ਕੋਈ ਨਖੇੜ ਨਹੀਂ ਸਕਦਾ। ਭਗਤ ਸਾਹਿਬ ਦੇ ਦੋ ਪਵਿੱਤਰ ਸ਼ਲੋਕ ਨੇ ਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ। ਨਿਰਮਲ ਬੂੰਦ ਦਾ ਅਰਥ ਰਾਮ ਕੀ ਅੰਸ਼, ਪਰ ਗਈ ਭੂਮ ਬੇਕਾਰ ਦਾ ਅਰਥ ਹੈ ਮਾੜੀ ਸੰਗਤ, ਮਾੜੀ ਸੋਭਤ, ਮਾੜੀ ਸੁਸਾਇਟੀ, ਉਹਦੇ ਵਿੱਚ ਜੀਵ ਚਲਾ ਗਿਆ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤਿਓਂ ਮਾਨਗੀ ਖੋਏ ਗਈ ਭੱਟਸ਼ਾਰ। ਉਹ ਨਿੱਕੀ ਜਿਹੀ ਬੂੰਦ ਸੜ ਕੇ ਰਾਖ ਹੋ ਗਈ। ਨਾਲ ਦੇ ਇਹਦੇ ਸਲੋਕ ਹੈ, ਉਹ ਹੈ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲਿਨੀ ਭੂਮ ਮਿਲਾਏ। ਜਿਸ ਜ਼ਮੀਨ ਨੂੰ ਵਾਹਿਆ ਸੀ ਜ਼ਰਖੇਜ਼ ਸੀ ਉਹਦੇ ਵਿੱਚ ਉਹ ਪਾਣੀ ਦੀ ਬੂੰਦ ਇੱਕ ਕਤਰਾ ਡਿੱਗਿਆ, ਉਹ ਧਰਤੀ ਵਿੱਚ ਮਿਲ ਗਿਆ, ਵੱਖ ਨਹੀਂ ਹੋਇਆ। ਇਹਦਾ ਮਤਲਬ ਕਿ ਜਿਹੜੀ ਰਾਮ ਕੀ ਅੰਸ਼ ਜੀਵ ਆਤਮਾ ਸਰੀਰ ਚੰਗੀ ਸੰਗਤ ਕਰੇ ਤਾਂ ਇੱਕ ਦਿਨ ਉਹਦੇ ਵਿੱਚ ਲੀਨ ਹੋ ਜਾਏਗਾ, ਉਹਦੇ ਅੰਦਰੋਂ ਸਤ ਸੰਗਤ ਦੇ ਗੁਣਾਂ ਕਰਕੇ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਨਕ ਸਿਆਣੇ ਪਚ ਗਏ ਨੈ ਨਰਵਾਰੀ ਜਾਏ। ਥੋੜ੍ਹਾ ਜਿਹਾ ਇਹਦੇ ਮੈਂ ਅਰਥ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੀ ਰਚਨਾ ਵਿੱਚੋਂ ਕਰਕੇ ਬੇਨਤੀ ਕਰਨੀ ਚਾਹਾਂਗਾ। ਉਹ ਕਹਿੰਦੇ ਨੇ ਜਦੋਂ ਆਕਾਸ਼ ਤੋਂ ਡਿੱਗੀ ਕੋਈ ਬੂੰਦ ਪਾਣੀ ਵਿੱਚ ਡਿੱਗ ਪਵੇ, ਜੇ ਸਮੁੰਦਰ ਵਿੱਚ ਡਿੱਗੇ ਤਾਂ ਸਮੁੰਦਰ ਜਿਤਨੀ ਵਿਸ਼ਾਲ ਅਤੇ ਗਹਿਰੀ ਹੋ ਗਈ, ਜੇ ਉਹੀ ਪਾਣੀ ਦੀ ਬੂੰਦ ਵਾਹੀ ਹੋਈ ਧਰਤੀ 'ਤੇ ਡਿੱਗ ਪਵੇ ਤਾਂ ਉਹਦੇ ਵਿੱਚੋਂ ਫਲ ਫੁੱਲ अनाज पैदा हुंदा है। ओही पानी दी बूंद केले विच डिग पवे ते कफूर बन जांदी है। ओही पानी दी बूंद जे सिप्पी दा मूँह खुला होवे ते सिप्पी विच डिग पवे ते मोती बन जांदी है। ओही पानी दी बूंद जे किते सप दा मूँह खुला होवे ओदे विच डिग पवे ते जहर बन जांदी है। इहनूं थोड़ा जिहा असीं विचार लईए क्योंकि समझ विच गल पै जाए कि विचार दास की कर रहा है। हुण बूंद इको वे जिहो जी उहनूं थल्ले संगत मिली उहो जिहा उहदा रूप उहो जी ताकत बन गई। जे समुंदर दी संगत मिली ते एक बूंद एक खिन विच समुंदर जितनी विराट विशाल हो गई। ओही बूंद धरती दी संगत मिली फुल फल ते पत्तियां दे रूप विच बाहर आ गई। ओही बूंद केले विच डिगी ते कफूर दा रूप बन गई। मोती बन गई जदों सिप्पी विच डिगी ते जदों सप दे मूँह विच डिगी ते ओह जहर बन गई। इक्को बूंद वक् वक् संगत करके वक् वक् रूप धारण कर जांदी है। जे सिप्पी दी संगत मिल गई ते मोती, जे सप दी संगत मिल गई ते जहर, जे केले दी संगत मिल गई ते कफूर, जे धरती दी संगत मिल गई ते फुल फल ते अनाज बन गई, जे पानी दी संगत मिल गई ते उतनी जिन्नी विशाल हो गई। भाई साहब कहिंदे ने असल च कहना चाहना दुनिया दे लोगो, मनुख दी जीव आत्मा ए राम की अंश एक पानी दी बूंद दी तरह है। जे प्यारियो सतगुरु की संगत मिल गई, भजन बंदगी करन वाले गुरसिख गुरमुखां दी संगत मिल गई ते एक दिन ये सचमुच उन्हां दी संगत करदियां करदियां विराट विशाल ते गंभीर हो जाएगा रूहानियत विच। जे प्यारियो माड़ी संगत मिल गई, यही बंदा जेड़ा लोकां नूं अमृत बन सकदा है। सप दे मूँह विच डिग्गा होया, वकारां दे मूँह विच डिग्गा होया, माड़े बंदियां दी संगत करदा एक दिन यही बंदा जहर वरतान लग पैंदा है। सारियां विच है तां परमात्मा दी जोत ते सुभाव वखरे वखरे तां ने क्योंकि जिहो जी कोई संगत करदा है उहो जिहा सुभाव बन जांदा है। भाई साहिब दे बचन ने उन्हां लिखिया उन्हां दी पौड़ी है कि समसर वरसै सवांत बूंद जो सभनी थाई, जल अंदर जल होए मिलै धरती बहु भाई, किरख बिरख रस कस घने फुल फल सहाई, केले विच कपूर होए शीतल सुखदाई, मोती होवै सिप मूँह बो मोल मुलाई, विशियर दे मूँह काल कूट चितवे बुरियाई। भाई साहिब कहिंदे आपे आप वरतदा है तां सारियां विच आप ही, पुन्नी विच पापी विच आपे आप वरतदा सतसंग सुभाई। जिहो जी बंदा संगत करेगा उहो जिहा उहदा सुभाव बन जाएगा। मैं बेनती करां कि गुरु की संगत थोड़े तो थोड़ा समा कीती वी बंदे दी जिंदगी नूं पलट दिंदी है। एक उदाहरण दास दे देवे, हालांकि बाणी विच उहदा जिक्र बड़ी बारी आया है, माड़े तो माड़ा बंदा भी मैं बेनती करांगा जे सत संगत विच आउणा शुरू कर दे, क्योंकि अज सारी समस्या साडे समाज दी, असीं कहिंदे आ कि जीवन किवें पलटे। प्यारियो जीवन तां ही पलटिया जाएगा जिथे जिंदगी दा चश्मा है, जे उहदे नाल जुड़ांगे तां। जिहड़ा बंदा 24 घंटियां विचों 12 घंटे तां कुसंग करदा है, 8 घंटे गूढ़ी नींद सौंदा है, 3-4 घंटे दौड़ भज करदा पिया है, वह कह भी जीवन पलट जाए, नहीं जिन्नी देर तक चंगी संगत नहीं मिलती प्यारे उन्नी देर तक जीवन भी चंगा नहीं हो सकता। ये सच है। महाराज जी ने बाणी च बड़े प्रमाण दिते, जिमें कबीर साहब दे बचन कह कि वीर मन पंखी भयो उड उड दै दिशदाए, जो जैसी संगत मिले सो तैसो फल खाए। मन तां पंछी दी तरह है, जिहो जी संगत मिलेगा, जे अमरूद दे पेडे ते पंछी बैठा उन्हें चुंज अमरूद दे फल नूं मारनी, जे अंब दे पेडे ते बैठा ते अंब दा स्वाद आएगा, जे अनार दे पेडे ते बैठा अनार दा स्वाद आएगा। मन तां साडा पंछी दी तरह है प्यारियो, जिवें पंछी जिस पेडे ते बैठ जाए उहदे फल दा स्वाद रस आउण लग पैंदा है। ये मन भी पंछी जिहो जी संगत करदा है उहो जिहा रस मन लग पैंदा। तुसीं देखो जदों गुरुद्वारे बैठा हुंदा है, कीर्तन कथा पाठ सुनदा ते किन्ना बंदा टेक के कहिंदा नहीं दुनिया भैड़ी है। दुनिया भैड़ी का मतलब गलत सोसाइटी माड़ी है, ਵਕਾਰਾਂ ਤੋਂ ਬਚਣਾ ਚਾਹੀਦਾ, ਨਸ਼ਾ ਨਹੀਂ ਕਰਨਾ ਚਾਹੀਦਾ। ਭਜਨ ਬੰਦਗੀ ਜ਼ਿੰਦਗੀ ਦਾ ਮਨੋਰਥ, ਕਿਉਂਕਿ ਉਸ ਵਕਤ ਤੋਂ ਬੈਠਾ ਸੱਤ ਸੰਗਤ ਬਿਰਖਸ਼ ਦੇਖ, ਉਹੀ ਬੰਦਾ ਉੱਠ ਕੇ, ਮੰਨ ਲਓ ਟੀ ਵੀ ਉਹੀ ਹੈ, ਕੀਰਤਨ ਕਥਾ ਚੱਲ ਰਿਹਾ, ਸੁਣ ਰਿਹਾ ਬੰਦਾ ਬੈਠਾ ਬੜਾ ਟਿਕਾਏ, ਅਤੇ ਇਹਦੇ ਚੈਨਲ ਬਦਲ ਦੇਵੇ ਅਤੇ ਨਾਚ ਗਾਣਾ ਸ਼ੁਰੂ ਹੋ ਜਾਏ, ਅਤੇ ਇੱਕੋ ਦਮ ਤੁਸੀਂ ਦੇਖਿਓ ਕਿ ਜਿਹੜਾ ਮਨ ਕਥਾ ਕੀਰਤਨ ਵੇਲੇ ਫੁਰਨੇ ਬਣਾਉਂਦਾ ਪਿਆ ਸੀ, ਜਦੋਂ ਨਾਚ ਗਾਣਾ ਦੇਖਿਆ ਸੁਣਿਆ ਤਾਂ ਇੱਕੋ ਦਮ ਫੁਰਨੇ ਤਬਦੀਲ ਹੋ ਗਏ, ਕਿਉਂਕਿ ਉਸ ਰੁੱਖ 'ਤੇ ਚਲਾ ਗਏ। ਜੇ ਚੰਗੇ ਦੀ ਸੰਗਤ ਕਰੇਗਾ ਤਾਂ ਖਿਆਲ ਚੰਗੇ ਮਿਲਣਗੇ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ, ਉੱਤਮ ਸੰਗਤ ਉੱਤਮ ਹੋਵੇ, ਉੱਚਿਆਂ ਦੀ ਸੰਗਤ ਬੰਦੇ ਨੂੰ ਉੱਚਿਆਂ ਕਰਦੀ। ਮੈਂ ਬੇਨਤੀ ਕਰਾਂਗਾ ਕਿ ਫਿਰ ਵੀ ਇਨਸਾਨ, ਮੰਨ ਲਓ ਜਿਹੜਾ ਜ਼ਿੰਦਗੀ 'ਚ ਨਿਗਰ ਚੁੱਕਾ ਹੈ, ਆਪਣੇ ਜੀਵਨ ਤੋਂ ਥਿੜਕ ਚੁੱਕਾ ਹੈ, ਉਹਦੇ ਲਈ ਇੱਕੋ ਤਰੀਕਾ ਹੈ ਕਿ ਉਹ ਸੱਤ ਸੰਗਤ ਗੁਰੂ ਕੀ ਸੰਗਤ ਵਿੱਚ ਆ ਜਾਏ। ਮੈਂ ਅੱਗੇ ਬੇਨਤੀ ਹੋਰ ਵੀ ਕਰਾਂਗਾ, ਸੱਤ ਸੰਗਤ ਵਿੱਚ ਕਿਵੇਂ ਆਏ? ਫਿਰ ਮੈਂ ਇੱਕ ਉਦਾਹਰਨ ਦੇਣ ਲੱਗਾ, ਸਾਡੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਇੱਕ ਸ਼ਬਦ ਗਨਕਾ ਬਹੁਤ ਵਾਰੀ ਆਇਆ ਹੈ। ਅਸਲ 'ਚ ਗਨਕਾ ਦੇ ਅਰਥ ਅਸੀਂ ਵੇਸ਼ਵਾ ਕਰਨੇ, ਗਨਕਾ ਅਸਲ 'ਚ ਨਾਮ ਨਹੀਂ, ਗਨਕਾ ਦਾ ਅਰਥ ਹੈ ਗਨਕਾ, ਜਿਸ ਦੇ ਸਰੀਰ ਦਾ, ਜਿਸ ਦੇ ਜੀਵਨ ਦਾ, ਗਨ ਦਾ ਅਰਥ ਹੈ ਸਮੂਹ, ਕਈ ਲੋਕਾਂ ਨਾਲ ਜਿਹਦੀ ਜ਼ਿੰਦਗੀ ਦਾ ਸੰਬੰਧ ਹੋਵੇ, ਅਸੀਂ ਉਹਨੂੰ ਗਨਕਾ ਸ਼ਬਦ ਵਰਤਨੇ। ਗੁਰੂ ਗ੍ਰੰਥ ਸਾਹਿਬ 'ਚ ਉਸ ਵੇਸ਼ਵਾ ਦਾ, ਉਸ ਗਨਕਾ ਦਾ ਜ਼ਿਕਰ ਕੀਤਾ ਗਿਆ, ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵਾਰੀ ਕੀਤਾ। ਹਜ਼ੂਰ ਦਾ ਇੱਕ ਬਚਨ ਵੀ ਅਸੀਂ ਪੜ੍ਹਨੇ ਹਾਂ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਸੋਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰਤਾਰੋ। ਭਗਤ ਨਾਮਦੇਵ ਜੀ ਨੇ ਫਰਮਾਇਆ ਕਿ ਸੂਆਂ ਪੜਾਵਤ ਗਨਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਸਿਰ ਮੇਰੀ ਇੱਕ ਬੇਨਤੀ ਹੈ ਕਿ ਦੇਖੋ ਉਹਦੀ ਸੰਗਤ ਕੀ ਸੀ, ਵਿਵਿਚਾਰ ਕਰਨਾ, ਦਿਨ ਰਾਤ ਸਿਰਫ ਆਪਣੇ ਤਨ ਦੀ ਵਾਸ਼ਨਾ ਵਿੱਚ ਹੀ ਲੁਪਤ ਰਹੀ, ਦਿਨ ਰਾਤ ਸਿਰਫ ਆਪਣੇ ਤਨ ਦੀ ਵਾਸ਼ਨਾ ਵਿੱਚ ਹੀ ਉਹ ਖਚਦ ਰਹੀ। ਪਰ ਭਾਈ ਸਾਹਿਬ ਦੇ ਬਚਨ ਨੇ, ਭਾਈ ਗੁਰਦਾਸ ਸਾਹਿਬ ਦੇ, ਕਹਿੰਦੇ ਇੱਕ ਸ਼ਾਮ ਇੱਕ ਰਾਤ, ਮੈਂ ਜ਼ਿਆਦਾ ਕਹਾਣੀ 'ਚ ਨਹੀਂ, ਸਿਰਫ ਤੱਤ ਭਾਵ ਇੱਕ ਬੇਨਤੀ ਕਰਨਾ ਚਾਹੁੰਦਾ ਪਿਆਰਿਓ, ਮਾੜੇ ਤੋਂ ਮਾੜਾ ਬੰਦਾ ਵੀ ਜੇ ਚੰਗਿਆਂ ਦੀ ਸੋਭਤ ਕਰੇ ਅਤੇ ਗੁਰੂ 'ਤੇ ਭਰੋਸਾ ਕਰੀਓ, ਬੰਦਾ ਚੇਂਜ ਜ਼ਰੂਰ ਹੋਵੇਗਾ। ਅਤੇ ਚੰਗੇ ਤੋਂ ਚੰਗਾ ਬੰਦਾ ਵੀ ਜੇ ਥਿੜਕ ਕੇ ਮਾੜਿਆਂ ਦੀ ਸੰਗਤ ਕਰਨ ਲੱਗ ਪਏ ਤਾਂ ਅੰਦਰ ਜ਼ਰੂਰ ਖਿੰਡਾ ਬਣ ਜਾਏ। ਹੁਣ ਉਸ ਗਨਕਾ ਨੂੰ ਇੱਕ ਸ਼ਾਮ ਇੱਕ ਸਾਧੂ ਮਿਲਦਾ ਹੈ, ਉਹਦੇ ਘਰ ਜਾਂਦਾ ਹੈ, ਹੱਥ ਉਹਦੇ ਵਿੱਚ ਤੋਤਾ ਹੈ। ਸਿਰ ਮੈਂ ਤੱਤ ਪਾ ਬੇਨਤੀ ਕਰਨੀ ਚਾਹਾਂਗਾ, ਉਸ ਸਾਧੂ ਦੀ ਸੰਗਤ ਕੀਤੀ, ਉਸ ਪਰਮਾਤਮਾ ਦੀ ਭਗਤੀ ਕਰਨ ਵਾਲੇ ਦੀ ਸੰਗਤ ਗਨਕਾ ਨੇ ਕੀਤੀ ਥੋੜ੍ਹਾ ਜਿਹਾ ਸਮਾਂ। ਉਹਨੇ ਆਪਣੇ ਜੀਵਨ ਦੀ ਮਿੱਥਿਆ ਸੁਣਾ ਦਿੱਤੀ ਕਿ ਮੈਂ ਆਹ ਪਾਪ ਕਰਨੀ ਆ, ਮੇਰੀ ਜ਼ਿੰਦਗੀ ਪਾਪਾਂ ਨਾਲ ਬਰੇਜ਼ ਹੈ, ਮੈਂ ਕੋਈ ਵੀ ਚੰਗਾ ਕੰਮ ਨਹੀਂ ਕਰਦੀ, ਸਾਰੀ ਰਾਤ ਦਿਨ ਕੇਵਲ ਵਾਸ਼ਨਾ ਵਿੱਚ ਹੀ ਮੈਂ ਡੁੱਬੀ ਰਹਿੰਦੀ ਹਾਂ। ਅਤੇ ਉਸ ਸਾਧੂ ਦੇ ਮਨ 'ਚ ਤਰਸ ਆ ਗਿਆ, ਉਹਦੇ ਮਨ 'ਚ ਉਹਦੇ ਭੈੜੇ ਜੀਵਨ ਦੀ ਦਾਸਤਾਨ ਸੁਣ ਕੇ ਤਰਸ ਆ ਗਿਆ। ਉਹਨੇ ਇੱਕ ਗੱਲ ਕਹੀ, ਕਹਿਣ ਲੱਗੇ, ਬੇਟਾ ਤੇਰਾ ਜੀਵਨ ਪਵਿੱਤਰ ਹੋ ਸਕਦਾ ਜੇ ਤੇਰੇ ਅੰਦਰ ਪਛਤਾਵਾ ਹੈ, ਤੈਨੂੰ ਆਪਣੇ ਕੀਤੇ ਹੋਏ ਪਾਪ ਤੋਂ ਘਿਰਣਾ ਹੈ, ਆਪਣੇ ਕੀਤੇ ਹੋਏ ਗੁਨਾਹ ਦਾ ਤੇਰੇ ਅੰਦਰ ਪਛਤਾਤਾਪ ਹੈ, ਤੇਰੀ ਜ਼ਿੰਦਗੀ ਪਲਟ ਸਕਦੀ। ਉਹਨੇ ਕਹਿਣ ਲੱਗੀ, ਮੇਰੀ ਜ਼ਿੰਦਗੀ? ਕਹਿਣ ਲੱਗੇ ਹਾਂ। ਉਹ ਕਹਿੰਦੀ, ਮੇਰੇ ਚਾਰ ਚੁਫੇਰੇ ਤਾਂ ਕੇਵਲ ਵਾਸ਼ਨਾਵਾਂ ਦਾ ਪਦਾਰਥ ਨੇ, ਮੈਨੂੰ ਦੇਖਣ ਪਰਖਣ ਵਾਲੇ ਵਾਸ਼ਨਾਵਾਂ ਵਾਲੇ ਆਉਂਦੇ ਨੇ। ਉਸ ਸਾਧੂ ਨੇ ਇੱਕੋ ਤਰੀਕਾ ਲੱਭਾ, ਉਹ ਕਹਿਣ ਲੱਗੇ, ਮੇਰੇ ਕੋਲ ਇੱਕ ਤੋਤਾ ਹੈ, ਮੈਂ ਇਹ ਤੇਰੇ ਘਰ ਛੱਡ ਜਾਂਦਾ, ਇਹਦਾ ਇੱਕ ਸੁਭਾਅ ਹੈ, ਇਹ ਸਵੇਰੇ ਉੱਠਦਿਆਂ ਵੀ ਕਹਿੰਦਾ ਹੁੰਦਾ ਰਾਮ ਬੋਲ, ਲੰਘਦਿਆਂ ਬੰਦਿਆਂ ਨੂੰ ਵੀ ਕਹਿੰਦਾ ਰਾਮ ਬੋਲ। ਗੱਲ ਸਿਰਫ ਇੰਨੀ ਸੀ ਕਿ ਜਿਸ ਬੰਦੇ ਦਾ ਧਿਆਨ ਵਾਸ਼ਨਾ ਵਿੱਚ, ਗੰਦਗੀ ਵਿੱਚ, ਕਾਮ ਵਿੱਚ ਸੀ, ਉਹਦੇ ਧਿਆਨ ਨੂੰ ਤਬਦੀਲ ਕਰਨ ਦੇ ਲਈ, ਹੁਣ ਇੱਕ ਇਹ ਸੋਭਤ ਹੀ ਹੈ ਨਾ, ਤੋਤਾ ਘਰ 'ਚ ਕੋਈ ਬੰਦਾ ਨਹੀਂ, ਕਿ ਉਹਦੀ ਸੰਗਤ ਮਿਲ ਗਈ। ਉਹ ਤੋਤਾ ਜਦੋਂ ਉਹਨੇ ਲੰਘਣਾ ਰਾਮ ਬੋਲ, ਸਵੇਰੇ ਉੱਠਦਿਆਂ ਕਹਿਣਾ ਰਾਮ ਬੋਲ। ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿ ਜੇ ਬੰਦਾ ਪਛਤਾਵਾ ਕਰਕੇ ਜੀਵਨ ਤਬਦੀਲ ਕਰਨ 'ਤੇ ਆ ਜਾਏ, ਇੱਕ ਤੋਤੇ ਦੀ ਸੋਭਤ ਵੀ ਬੰਦੇ ਦੀ ਜ਼ਿੰਦਗੀ ਪਲਟ ਜਾਂਦੀ ਹੈ, ਪਰ ਸ਼ਰਤ ਉਹਦੇ ਅੰਦਰ ਇਹ ਪਛਤਾਵਾ ਹੋਵੇ ਕਿ ਮੈਂ ਪਾਪ ਕੀਤੇ ਨੇ, ਮੈਂ ਇਹਨਾਂ ਤੋਂ ਬੰਦ ਖਲਾਸ ਜ਼ਰੂਰ ਹੋਣਾ। ਭਾਈ ਸਾਹਿਬ ਕਹਿੰਦੇ ਨੇ ਉਸ ਗਨਕਾ ਨੂੰ ਸਿਰਫ ਇੱਕ ਤੋਤੇ ਦੀ ਸੋਹਬਤ, ਸਾਧੂ ਦੇ ਬੋਲ ਉਸਦੀ ਜ਼ਿੰਦਗੀ ਪਲਟ ਕੇ ਚਲੇ ਗਏ। ਸਤਿਗੁਰੂ ਦੇ ਅੰਮ੍ਰਿਤ ਬਚਨਾਂ ਵਿੱਚ ਵੀ ਮੈਂ ਪ੍ਰਮਾਣ ਦਿੱਤਾ ਕਿ ਸੂਆ ਪੜਾਵਤ, ਸੂਆ ਦਾ ਅਰਥ ਵੈਸੇ ਹੁੰਦਾ ਤੋਤਾ, ਸੂਆ ਪੜਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੁੱਤਰੀ, ਉਹ ਪਰਮਾਤਮਾ ਦੀਆਂ ਅੱਖਾਂ ਦੀ ਪੁਤਲੀ ਬਣ ਗਈ। ਭਾਈ ਸਾਹਿਬ ਲਿਖਦੇ ਨੇ ਕਿ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਆਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਉਸਨੂੰ ਦਿੱਤੋਸ ਤੋਤਾ, ਰਾਮ ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੋਤਾ। ਅਗਲੀ ਤੁਕ ਧਿਆਨ ਨਾਲ ਸੁਣੋ ਕਿ ਲਿਵ ਲੱਗੀ ਤਿਸ ਤੋਤਿਓ। ਹੁਣ ਇੱਕ ਪਾਸੇ ਕਹਿ ਰਹੇ ਨੇ ਕਿ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ, ਨਾਲ ਉਹ ਕਹਿੰਦੇ ਨੇ ਅਸਲ 'ਚ ਇੱਕ ਪੰਛੀ ਵੀ ਜੇ ਰਾਮ ਬੋਲੇ ਅਤੇ ਸੱਚ ਇਵੇਂ ਵੇਸ਼ਵਾ ਦੀ ਲਿਵ ਵੀ ਪਰਮਾਤਮਾ ਵਿੱਚ ਲੜ ਗਈ। ਲਿਵ ਲੱਗੀ ਤਿਸ ਤੋਤਿਓ, ਨਿੱਤ ਪੜ੍ਹਾਏ ਕਰੇ ਅਸੋਤਾ, ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਤੋਤਾ। ਥੋੜ੍ਹੀ ਜਿਹੀ ਮੈਂ ਬੇਨਤੀ ਹੋਰ ਕਰਕੇ ਅਰਥਾਂ ਵੱਲ ਆਉਂਦਾ ਵਾਂ। ਤੁਸੀਂ ਗੁਰੂ ਘਰ ਵੱਲ ਝਾਤੀ ਮਾਰ ਕੇ ਦੇਖੋ, ਉਹ ਸਨਮਾਨਯੋਗ ਹਸਤੀਆਂ ਜਿਨ੍ਹਾਂ ਨੂੰ ਅੱਜ ਸਿੱਖ ਜਗਤ ਜਾਂ ਅਸੀਂ ਬੜੇ ਅਦਬ ਸਤਿਕਾਰ ਨਾਲ ਨਾਮ ਲੈਂਦੇ, ਪਰ ਗੁਰੂ ਸੰਗਤ ਤੋਂ ਪਹਿਲਾਂ ਉਹਨਾਂ ਦੀ ਜ਼ਿੰਦਗੀ ਕੀ ਸੀ ਅਤੇ ਗੁਰੂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਕੀ ਬਣ ਗਈ? ਸੁਸਾਇਟੀ ਹੈ ਨਾ। ਮੈਂ ਬੇਨਤੀ ਕਰਾਂਗਾ ਕਿ ਕੌਡਾ ਰਾਹ ਕੇ ਸੀ ਪਹਿਲਾਂ, ਇਤਿਹਾਸ ਨਹੀਂ ਸਿਰਫ ਟਿਊਕ ਮਾਤਰ, ਕੌਡਾ ਰਾਹ ਕੇ ਸੀ ਆਦਮਖੋਰ ਆਦਮੀਆਂ ਦਾ ਮਾਸ ਤਲ ਕੇ ਖਾਣ ਵਾਲਾ। ਸੱਚ ਇਵੇਂ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ, ਸੋਭਤ ਮਿਲੀ, ਉਸ ਸੰਗਤ ਨੇ ਇੰਨੀ ਵੱਡੀ ਤਬਦੀਲੀ ਲਿਆ ਦਿੱਤੀ, ਜਿਹਨੂੰ ਲੋਕ ਕੌਡਾ ਰਾਕਸ਼ ਕਹਿੰਦੇ ਸਨ, ਮੇਰੇ ਗੁਰੂ ਨਾਨਕ ਦੀ ਸੰਗਤ ਨੇ ਭਾਈ ਕੌਡਾ ਬਣਾ ਦਿੱਤਾ। ਜਿਹਦੇ ਕੜਾਹਿਆਂ ਵਿੱਚ ਬੰਦੇ ਤਲੇ ਜਾਂਦੇ ਸਨ, ਉਹਦੇ ਕੜਾਹਿਆਂ ਵਿੱਚ ਲੋੜਵੰਦਾਂ ਲਈ ਲੰਗਰ ਪੱਕਣ ਲੱਗ ਪਿਆ। ਲੋਕ ਦੇਖਦੇ ਸਨ ਸੱਜਣ, ਸਿਰਫ ਦੇਖੋ ਸੰਗਤ ਦੀ ਕਰਾਮਾਤ ਕੀ ਹੈ। ਜਿਹੜਾ ਰਾਤ ਤੱਕ ਇਹ ਸੋਚ ਰਿਹਾ ਕਿ ਮੇਰੀ ਸਰਾਂ ਵੀ ਜਿਹੜਾ ਆਇਆ ਮੈਂ ਇਹਨੂੰ ਖਤਮ ਕਰਕੇ ਲੁੱਟਾਂਗਾ, ਉਹ ਗੁਰੂ ਨਾਨਕ ਸਾਹਿਬ ਨੂੰ ਕਤਲ ਕਰਨ ਲਈ ਮਾਰਨ ਦੀ ਵਿਉਂਤ ਸੋਚਦਾ ਹੈ, ਅਤੇ ਮੇਰੇ ਗੁਰੂ ਨਾਨਕ ਦਾ ਗਾਇਆ ਇੱਕੋ ਸ਼ਬਦ ਕਿ ਉੱਜਲ ਕਿਹਾ ਚਿਨਕਣਾ ਘੁੱਟ ਘਟਮ ਕਾਲੜੀ ਮਸ, ਇੱਕ ਸ਼ਬਦ ਗਾਇਆ। ਪਿਆਰਿਓ ਸੱਚਮੁੱਚ ਸ਼ਾਮ ਤੱਕ ਸੱਜਣ ਠੱਗ ਸੀ, ਸਵੇਰ ਤੱਕ ਗੁਰੂ ਨਾਨਕ ਦੀ ਸੰਗਤ ਨੇ ਸੰਤ ਸੱਜਣ ਬਣਾ ਕੇ ਰੱਖ ਦਿੱਤਾ। ਇੱਕ ਸੰਗਤ ਦੀ ਕ੍ਰਿਸ਼ਮਾ ਹੈ, ਇਹ ਕਰਾਮਾਤ ਹੈ ਸੰਗਤ ਦੀ। ਮਹਾਰਾਜ ਜੀ ਦੀ ਬਾਣੀ 'ਚੋਂ ਅਸੀਂ ਉਹ ਸ਼ਬਦ ਵੀ ਪੜ੍ਹਦੇ ਹਾਂ, ਉੱਜਲ ਕਿਹਾ ਚਿਲਕਣਾ ਚਿਲਕਣਾ ਘੁੱਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ। ਉਹ ਸੰਤ ਸੱਜਣ ਬਣ ਗਿਆ, ਪਰ ਅੱਜ ਵੀ ਅਸੀਂ ਕਥਾ ਵਾਲੇ ਤਾਂ ਸੱਜਣ ਠੱਗੀ ਕਹੀ ਜਾਂਦੇ ਹਾਂ, ਕੌਡਾ ਰਾਕਸ਼ੀ ਕਹੀ ਜਾਂਦੇ ਹਾਂ। ਅਤੇ ਮੇਰੇ ਮਨ 'ਚ ਕਈ ਵਾਰੀ ਆਉਂਦਾ, ਚੇਤੇ ਰੱਖਿਓ ਜਿੰਨੇ ਮਰਜ਼ੀ ਚੰਗੇ ਬਣ ਜਾਓ, ਸਮਾਜ ਨੇ ਨਹੀਂ ਜੇ ਬਖਸ਼ਣਾ। ਸਤਿਗੁਰੂ ਨੇ ਭਾਈ ਕੌਡਾ ਬਣਾ ਦਿੱਤਾ, ਸਤਿਗੁਰੂਆਂ ਨੇ ਵਾਕਈ ਸੰਤ ਸੱਜਣ ਬਣਾ ਦਿੱਤਾ। ਭੂਮੀਆਂ ਚੋਰੀ ਕਰਦਾ ਸੀ, ਮੇਰੇ ਗੁਰੂ ਨਾਨਕ ਨੇ ਭਾਈ ਭੂਮੀਆਂ ਬਣਾ ਦਿੱਤਾ। ਬਿਧੀ ਚੰਦ ਜੀ ਡਾਕੇ ਮਾਰਦੇ ਨੇ, ਮੇਰੇ ਸਤਿਗੁਰੂ ਨੇ ਆਪਣਾ ਸੀਨਾ ਬਣਾ ਲਿਆ। ਕਿੰਨੀਆਂ ਕੁ ਦੀ ਗਿਣਤੀ ਕਰੀਏ, ਸੱਚ ਇਵੇਂ ਪਹਿਲਾ ਜੀਵਨ ਜਿਹੜਾ ਅੱਤ ਦਾ ਨਿਖੇਧ ਅਤੇ ਵਕਾਰਾਂ ਵਾਸ਼ਨਾਵਾਂ ਬੁਰਿਆਈਆਂ ਵਿੱਚ ਲਬਰੇਜ਼, ਜਦੋਂ ਗੁਰੂ ਨਾਨਕ ਦੀ ਸੰਗਤ ਕੀਤੀ, ਪਿਆਰਿਓ ਸਤਿਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਨੇ, ਗੁਰੂ ਦੀ ਸੰਗਤ ਨੇ ਬੜੇ ਉੱਚੇ ਉੱਚੇ ਆਤਮਿਕ ਪਦਾਂ 'ਤੇ ਬਿਰਾਜਮਾਨ ਕਰ ਦਿੱਤਾ। ਮੈਂ ਤਾਂ 'ਚ ਬੇਨਤੀ ਕਰ ਰਿਹਾ ਕਿ ਸੱਤ ਸੰਗਤ ਵਿੱਚ ਬੈਠ ਕੇ ਜਿਹੜਾ ਨਾਮ ਜਪੇਗਾ, ਧੰਨ ਗੁਰੂ ਅਰਜੁਨ ਸਾਹਿਬ ਮਹਾਰਾਜ, ਉਹਨਾਂ ਨੇ ਅੱਜ ਬਖਸ਼ਿਸ਼ ਸਾਡੇ 'ਤੇ ਇਹ ਕੀਤੀ। ਇਹ ਸ਼ਬਦ ਦੀਆਂ ਆਰੰਭਕ ਤੁਕਾਂ ਨੇ ਕਿ ਸਾਧ ਸੰਗ ਹਰ ਹਰ ਨਾਮ ਚਿਤਾਰਾ। ਸਾਧ ਸੰਗਤ ਵਿੱਚ ਬੈਠ ਕੇ ਹਰ ਹਰ ਦਾ ਅਰਥ ਹੈ ਖਰੀ ਦਾ, ਪ੍ਰਭੂ ਦਾ, ਵਾਹਿਗੁਰੂ ਜੀ ਦਾ। ਨਾਮ ਚਿਤਾਰਾ, ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ। ਹੁਣ ਫਿਰ ਮੈਂ ਇੱਥੇ ਬੇਨਤੀ ਕਰਦੇ ਹਾਂ, ਸੱਤ ਸੰਗਤ ਕੇਵਲ ਇੱਕ ਹਜ਼ੂਮ ਅਤੇ ਇਕੱਠ ਦਾ ਨਾਮ ਨਹੀਂ, ਹਾਲਾਂਕਿ ਸਤਿਗੁਰਾਂ ਨੇ ਸਾਧ ਸੰਗਤ, ਸੰਤ ਸੰਗਤ, ਗੁਰੂ ਸੰਗਤ, ਇਹ ਸਾਰੇ ਸ਼ਬਦ ਵਰਤੇ ਨੇ। ਸੱਤ ਸੰਗਤ ਇਹ ਕਿਤੇ ਨਹੀਂ ਕਿਹਾ ਇਹ ਤੁਹਾਡੀ ਸੰਗਤ ਅਤੇ ਸਾਡੀ ਸੰਗਤ, ਆਪਣਾ ਹੋ ਗਿਆ ਨਾ ਕੰਮ, ਇਹ ਸਾਡੀ ਸੰਗਤ ਦਾ ਬੰਦਾ ਹੈ ਜੀ। ਸੱਚੀ ਗੱਲ ਹੈ, ਕਈ ਵਾਰੀ ਹੁਣ ਵੇਖਣ ਨੂੰ ਮਿਲਦਾ ਇਹ ਸਾਡੇ ਜਥੇਬੰਦੀ ਦਾ ਜੀ, ਇਹ ਸਾਡੇ ਜਥੇ 'ਚੋਂ ਸਾਡੀ ਸੰਗਤ ਤੋਂ ਹੈ। ਮੈਂ ਕਈ ਵਾਰੀ ਸੋਚਣਾ ਧੰਨ ਗੁਰੂ ਨਾਨਕ ਸਾਹਿਬ ਦੀ ਸੰਗਤ ਕਿਤੇ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਿਤੇ। ਮਾਲਕ ਨੇ ਕਿਰਪਾ ਕੀਤੀ, ਕਹਿਣ ਲੱਗੇ ਸੱਤ ਸੰਗਤ ਵਿੱਚ ਆ। ਹੁਣ ਸੱਤ ਸੰਗਤ ਵਿੱਚ ਕਿਵੇਂ ਆਈਏ ਆਪਾਂ? ਜੇ ਤਾਂ ਔਗਣ ਦੇਖਣ ਆਵਾਂਗੇ। ਸੱਤ ਸੰਗੀ ਪੁਰਸ਼ ਵਿੱਚ 3-4 ਗੁਣ ਹੋਣੇ ਅਤ ਲਾਜ਼ਮੀ ਨੇ। ਪਹਿਲਾਂ ਜਿਹਨੇ ਸੱਤ ਸੰਗਤ ਦਾ ਪੂਰਾ ਪੂਰਾ ਲਾਭ ਲੈਣਾ, ਪਹਿਲਾਂ ਉਹਦੇ ਵਿੱਚ ਗੁਣ ਹੋਣਾ ਚਾਹੀਦਾ ਆਪਣੇ ਗੁਰੂ ਦੇ ਪ੍ਰਤੀ ਅਟੁੱਟ ਭਰੋਸਾ, ਸ਼ਰਧਾ ਪੂਰਨ। ਦੂਜਾ ਉਹਦੇ ਅੰਦਰ ਨਿਰਮਾਣਤਾ, ਨਿਮਰਤਾ ਹੋਵੇ ਜਿਹਨੇ ਸੰਗਤ 'ਚੋਂ ਕੁਝ ਲੈਣਾ। ਤੀਜਾ ਜਿੱਥੇ ਨਿਰਮਾਣਤਾ ਹੈ ਉੱਥੇ ਉਹਦੇ ਕੋਲ ਚਿੱਤ ਦੀ ਇਕਾਗਰਤਾ ਹੋਵੇ। ਤਿੰਨ ਚੀਜ਼ਾਂ ਜਿਸ ਬੰਦੇ ਕੋਲ ਨੇ ਉਹ ਸੱਤ ਸੰਗੀ ਪੂਰਾ ਪੂਰਾ ਲਾਭ ਉਠਾਉਂਦਾ ਸੱਤ ਸੰਗਤ। ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਖਰੀ ਪਰਮਾਤਮਾ ਦੇ ਨਾਮ ਨੂੰ ਚਿਤਾਰਨਾ ਕੀਤਾ ਹੈ।
ਰਹਾਓ ਗੁਰ ਪੂਰਾ ਭੇਟਿਓ ਵੱਡ ਭਾਗੀ, ਜਾ ਕੋ ਵੰਤ ਨ ਪਾਰਾ ਵਾਰਾ।
ਫਿਰ ਉਸ ਸੰਗਤ ਵਿੱਚ ਬੈਠ ਕੇ ਜਦੋਂ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਅਤੇ ਉਹਦੇ ਵਿੱਚੋਂ ਬਖਸ਼ਿਸ਼ ਮਿਲੀ ਸਹਿਜ, ਸਹਿਜ ਤਨ ਦਾ ਟਿਕਣਾ ਨਹੀਂ, ਸਹਿਜ ਇੱਕ ਮਨ ਦੀ ਅਵਸਥਾ ਜਿੱਥੇ ਮੁਕੰਮਲ ਤੌਰ 'ਤੇ ਨਾ ਦੁੱਖ ਅਤੇ ਨਾ ਸੁੱਖ, ਨਾ ਹਰਕ ਅਤੇ ਨਾ ਸੋਗ, ਨਾ ਉਸਤ ਅਤੇ ਨਾ ਨਿੰਦਿਆ, ਨਾ ਰਾਗ ਅਤੇ ਨਾ ਦਵੇਸ਼ ਕੋਈ ਵੀ ਅਸਰ ਨਹੀਂ ਕਰਦਾ। ਇਹਨੂੰ ਇਉਂ ਕਹਿ ਲਈਏ ਗੁਰਮੁਖ ਅੰਤਰ ਸਹਿਜ ਹੈ। ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਓਂਗ ਨਾ ਭੋਕੈ ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੈ ਆਤਮ ਰਾਮ ਪ੍ਰਗਾਸ਼। ਸੱਤ ਸੰਗਤ ਵਿੱਚ ਨਾਮ ਜਪ ਕੇ ਇੱਕ ਤਾਂ ਸਹਿਜ ਆ ਗਿਆ ਅਤੇ ਦੂਜਾ ਦਿਨ ਰਾਤ ਆਨੰਦ ਬਣਿਆ ਰਹਿੰਦਾ, ਝੋਰਾ ਲੱਗਦਾ ਹੀ ਨਹੀਂ, ਦਿਨ ਰਾਤ ਮੁਕੰਮਲ ਤੌਰ 'ਤੇ ਖੇੜਾ ਬਣਿਆ ਰਹਿੰਦਾ ਹੈ। ਫਿਰ ਅੱਗੇ ਮਹਾਰਾਜ ਬਚਨ ਕਰਦੇ ਨੇ, ਕਹਿੰਦੇ ਨੇ ਗੁਰ ਪੂਰਾ ਭੇਟਿਓ ਵਡਭਾਗੀ, ਜਾ ਕੋ ਅੰਤ ਨਾ ਪਾਰਾ ਵਾਰਾ। ਕਹਿੰਦੇ ਨੇ ਵੱਡੇ ਭਾਗਾਂ ਨਾਲ ਸਮਰੱਥ ਸਤਿਗੁਰੂ ਮਿਲੇ ਨੇ, ਵੱਡੇ ਭਾਗਾਂ ਨਾਲ ਪੂਰੇ ਗੁਰੂ ਦਾ ਮਿਲਾਪ ਹੋਇਆ। ਅਤੇ ਉਹ ਸਮਰੱਥ ਸਤਿਗੁਰੂ ਕਿ ਜਿਹਦਾ ਆਰਲਾ ਅਤੇ ਪਾਰਲਾ, ਇਉਂ ਕਹਿ ਲਵਾਂ ਕਿ ਜਿਸ ਸਤਿਗੁਰੂ ਦਾ ਅੰਤ ਪਾਰਾ ਵਾਰ ਕਿਸੇ ਨੇ ਪਾਇਆ ਹੀ ਨਹੀਂ। ਅਸੀਂ ਭਾਈ ਖੁਸ਼ਕਿਸਮਤ ਹਾਂ। ਮੈਨੂੰ ਯਾਦ ਹੈ ਇੱਕ ਸੱਜਣ ਨੇ ਬੜੇ ਸੋਹਣੇ ਸ਼ਬਦ ਲਿਖੇ ਸਨ। ਉਹ ਕਹਿੰਦੇ ਸਭ ਤੋਂ ਪਹਿਲਾਂ ਧੰਨਵਾਦ ਕਰ ਬੰਦਿਆ, ਸਿੱਖਾ ਸ਼ਬਦ ਵਰਤ ਲਵਾਂ, ਕਿ ਪਰਮਾਤਮਾ ਨੇ ਤਰਸ ਕਰਕੇ ਤੈਨੂੰ ਮਨੁੱਖਾ ਦੇਈ ਦੇ ਦਿੱਤੀ। ਪਹਿਲਾ ਸ਼ੁਕਰ ਇਹ ਕਰ, ਦੂਜਾ ਸ਼ੁਕਰ ਕਰ ਤੈਨੂੰ ਸਿੱਖ ਦੇ ਘਰ ਵਿੱਚ ਜਨਮ ਦੇ ਦਿੱਤਾ, ਅਤੇ ਤੀਜਾ ਵਾਹਿਗੁਰੂ ਦਾ ਸ਼ੁਕਰ ਕਰ ਕਿ ਤੈਨੂੰ ਧੰਨ ਗੁਰੂ ਨਾਨਕ ਸਾਹਿਬ ਵਰਗਾ ਸਤਿਗੁਰੂ ਦੇ ਦਿੱਤਾ। ਇਹ ਮਾਲਕ ਦੀ ਕਿਰਪਾ ਤੋਂ ਬਿਨਾਂ ਤਾਂ ਨਹੀਂ ਨਾ। ਸਤਿਗੁਰੂ ਦੀ ਬਾਣੀ 'ਚ ਬਹੁਤ ਵਾਰੀ ਬਚਨ ਹੈ ਕਿ ਗੁਰੂ ਵੀ ਉਹਨਾਂ ਨੂੰ ਮਿਲਿਆ ਜਿਨ੍ਹਾਂ ਦੇ ਵੱਡੇ ਭਾਗ। ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸ਼ਾ, ਕੋਈ ਨਾ ਪਹੁੰਚਣ ਖਾਰਾ, ਦੂਜਾ ਆਪਣੇ ਸਾਹਿਬ ਕਾਂ ਪਰਵਾਸਾ। ਵੱਡੇ ਭਾਗਾਂ ਨਾਲ ਭੁੱਲੇ ਮਾਰਗ ਜਿਹਨੇ ਬਿਤਾਇਆ, ਜਿਹਨੇ ਭੁੱਲਿਆਂ ਨੂੰ ਰਾਹ ਦੱਸਿਆ, ਵੱਡਿਆਂ ਭਾਗਾਂ ਨਾਲ ਹੀ ਮਿਲਿਆ ਐਸਾ ਗੁਰੂ। ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਖਿਰਦੇ ਗੁਰ ਚਰਨ ਪਿਆਰੇ। ਸਤਿਗੁਰੂ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਪੂਰਾ ਸਤਿਗੁਰੂ ਵੱਡੇ ਭਾਗਾਂ ਨਾਲ ਮਿਲਿਆ, ਅਤੇ ਜਿਸ ਗੁਰੂ ਦਾ ਪਾਰਾਵਾਰ ਕੋਈ ਨਹੀਂ, ਅੰਤ ਕੋਈ ਨਹੀਂ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਸਤਿਗੁਰੂ ਪੰਜਾਂ ਤੱਤਾਂ ਦੀ ਦੇਹ ਲੈ ਕੇ ਆਏ, ਸ਼ਬਦ ਉਹਨਾਂ ਸਾਨੂੰ ਦਿੱਤਾ, ਪਰ ਕਦੀ ਵੀ ਆਪਣੀ ਅਕਲ ਨਾਲ ਗੁਰੂ ਨੂੰ ਵਿਅਕਤੀ ਰੂਪ ਵਿੱਚ ਬਿਆਨਣ ਦਾ ਯਤਨ ਨਾ ਕਰੀਏ। ਮੇਰੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਸੱਚ ਇਵੇਂ ਸਮਰੱਥ ਸਤਿਗੁਰੂ ਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਕੋਈ ਪਾਰਾਵਾਰ ਨਹੀਂ। ਹਜ਼ੂਰ ਕਹਿੰਦੇ ਨੇ ਪੂਰਾ ਗੁਰੂ ਮਿਲਿਆ ਵੱਡਿਆਂ ਭਾਗਾਂ ਨਾਲ, ਜਿਸ ਦਾ ਅੰਤ ਪਾਰਾਵਾਰ ਕੋਈ ਵੀ ਨਹੀਂ ਪਾ ਸਕਦਾ।
ਕਰ ਗਹਿ ਕਾਡਲਿਓ ਜਲ ਆਪਣਾ, ਬੇਕਸਾ ਗੁਰ ਸੰਸਾਰ।
ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਆਹ ਸੰਸਾਰ ਸੀ ਨਿਰਾ ਜ਼ਹਿਰ, ਅਤੇ ਜੇ ਸੱਚ ਪੁੱਛੋ समाज च असीं विचरने आ की देखने पए, गुरु ग्रंथ साहिब दा पाठ करने। आतिश दुनिया, आ दुनिया तो अग है निरी। बाबा जी का एक बचन है, तित सरवरड़ है भैले निवासा पानी पावक तिना किया। अग दियाँ लपटा ने जा सतगुरु के अमृत बचन ने कि गुजी पाए जलै संसारा, अंदरे अंदर अग लगी सड़दा पे। बाबा फरीद साहब ने कहा किज ना बुझै किज ना सुझै, दुनिया गुजी पाए संसार सड़दा पे अग विच, संसार डुबदा पे जहर विच। तन गुरु अर्जुन साहब कहिंदे ने मेरे सतगुरु तो कुरबान जावा इस डुबदे कोई जहर दे सागर विचों, अपने दास दी बाँह पकड़ी ते इनू कढ लिया। सतगुरु यही तो कृपा करदे कि अपने नू डुबण नहीं देंदे, प्यारिओ अपने नू वकारां विच गल नहीं देंदे। ताही तो सतगुरु का एक अमृत बचन है कि अगन सागर बूढ़त संसारा, दुनिया अग दे समुंदर विच डुब गई, नानक बाँह पकड़ सतगुरु निस्तारा। पर समरत सतगुरु ने बाँह पकड़ के सानू इस जहर तो बचा लिया। धन गुरु अर्जुन साहिब महाराज कृपा कर रहे ने कि वड्डियां भागां नाल सतगुरु का मिलाप होया, तो सतगुरु ने कृपा की कि अपने दास नू अपने सेवक की बाँह पकड़ ली। कर गए दा अर्थ हथ पकड़ लेना, उन्होंने हथ पकड़िया, काढ लियो जन अपना, अपने दास नू बाँह तो पकड़ के बचा लिया। कितों महाराज किंद ने जेड़ा जहर नल भरिया ए संसार समुंदर है।
जनम मरण काटे गुर बचने, बहुड़ ना संकट द्वारा।
पर जदों सतगुरु के चरणा भी जा के गुरु के बचना अनुसार जीवन कमाया, गुरु जी के बचन नू मान लिया, उन्होंने जन्म मरण वाला जेड़ा लेखा सी ए भी खत्म कर दिता। ते नाल सतगुरु बख्शिश करते ने कि जन्म मरण तो कटी कटिया, तो गुरु ने अपने बचना राही आ जिहड़ा संकट का दरवाजा है ना, 84 का गेड़, जमना मरना हो के हाय हाय चिंता झोरे क्रिजना, कहिंदे सतगुरु का शुक्र एक तो जन्म मरण कटिया, तो जिहड़ा मुड़ मुड़ के जिहड़ा दरवाजा संकट का लभदा सी सतगुरु ने कृपा करके इस संकट के दरवाजे तो भी बचा लिया। सतगुरु समरथ ऐसी कर दे। गुरदेव का एक अमृत बचन है जी, फूटो आंडा भरम का मने भयो प्रगास, काटी बेरी पगां ते गुर कीनी बंद खलास, आमन जान रहो तपत कड़ाहा बुझ गया गुर शीतल नाम दियो। समरथ सतगुरु ने कृपा करके जन्म मरण दे ताने तो इस दुख तो सानू बचा लिया है।
नानक शरण गए स्वामी के, पुनः पुनः नमस्कार।
सतगुरु गुरु पंचम पातशाह बख्शिश कर रहे हैं, कहिंदे असां तां अपने स्वामी वाहिगुरु जी अकाल पुरख हरी दी शरण पकड़ी है, ते उस परमात्मा दे चरणा विच, उस परमेश्वर दे चरणा विच असी पुनः पुनः तो मुराद मुड़ मुड़ दोबारा दोबारा फिर कहिंदे अपने समरथ सतगुरु के चरणा च वार 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 ये नमस्कार करने हाँ कि जिस ने सानू कृपा करके इस अग दियां लहरां तो, इस अग दे चंबेले तो, इस वासना की मैल तो बचा लिया। सारे शब्द का तत् भाव गुरमुखो मैं आरंभ च अर्ज की सी, सत संगत जिंदगी पलटनी है ते चंगियां दी संगत करिए। एक बार दास ने इत्थी बेनती करदिया कहा सी कि असी काली तोरी दी वेल लाने हैं, बस यही कह के आप संपन्नता करांगे। मान लो कोई असी वल लाने हैं ते बेल विच इन्नी ताकत है कि जे उन्हूं एक वारी रुख दे तने ना ला दिओ ना, ते रोज़ रोज़ खिंचन दी लोड़ नहीं, वह बेल दी शक्ति इन्नी है वह विकास करदी वधदी वधदी एक दिन रुख दे पत्तियां तो भी उची चली जाती। हुण उहदे वर्गी वेल खूह दे विच लटका दिओ, ते एक वारी उहदा मूँह लटका दिओ, रोज़ रोज़ खिंचन दी लोड़ नहीं, वह खूह जिन्नी नीवी चली जाएगी क्योंकि संगत नीवें दी होगी। ते जे उसे बेल नूं जे आपां रुख नाल भी ना लाइए ਅਤੇ ਖੂਹ ਨਾਲ ਵੀ ਨਾਲ ਉਹਨੂੰ ਲਾਈਏ, ਉਹਨੂੰ ਧਰਤੀ ਉੱਤੇ ਸਮ ਧਰਤੀ 'ਤੇ ਰੱਖ ਦਈਏ, ਉਹ ਵਿਕਾਸ ਕਰੇਗੀ ਪਰ ਆਪਸ ਵਿੱਚ ਉਲਝ ਕੇ ਰਹਿ ਜਾਏਗੀ। ਮੈਂ ਬੇਨਤੀ ਕਰਾਂ ਕਿ ਸੰਗਤ ਦਾ ਜ਼ਿੰਦਗੀ 'ਚ ਇੰਨਾ ਅਸਰ ਹੈ, ਜੇ ਵੱਡਿਆਂ ਦੀ ਸੰਗਤ ਮਿਲੇਗੀ ਤਾਂ ਇੱਕ ਦਿਨ ਬੰਦਾ ਖੁਦ ਵੱਡਾ ਹੋ ਜਾਏਗਾ। ਪਿਆਰਿਓ, ਜੇ ਨੀਵੇਂ ਦੀ ਸੰਗਤ ਮਿਲੇਗੀ, ਖੂਹ ਦੀ ਸੰਗਤ ਵੇਲ ਨੂੰ ਆਪਣੇ ਆਪ ਨੀਵਾਂ ਲੈ ਜਾਂਦੀ ਹੈ। ਜੇ ਵੱਡੇ ਅਤੇ ਨੀਵੇਂ ਦੀ ਸੰਗਤ ਨਾ ਮਿਲੀ ਤਾਂ ਬੰਦਾ ਆਪਸ ਵਿੱਚ ਉਲਝ ਕੇ ਰਹਿ ਜਾਂਦਾ, ਕਿਉਂਕਿ ਜਿਹੋ ਜੀ ਸੰਗਤ ਕਰੇਗਾ ਸ਼ਖਸੀਅਤ ਵੈਸੀ ਹੀ ਬਣੇਗੀ। ਇੱਕ ਬੜੇ ਸੋਹਣੇ ਬਚਨ ਕਹੇ ਨੇ ਵਿਦਵਾਨ ਸੱਜਣ ਨੇ, ਉਹ ਲਿਖਦਾ, ਬੈਠੀਐ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਬੈਠੀਐ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਸਭ ਜਾਣਤ ਕੇ ਵੱਢਤ ਹੈ ਬਿਰਖ ਬਰਾਬਰ ਵੇਲ। ਸਾਰੇ ਜਾਣਦੇ ਨੇ ਕਿ ਵੱਡੇ ਦੀ ਸੰਗਤ ਕਰਕੇ ਇੱਕ ਵੇਲ ਵੀ ਵੱਡੀ ਹੋ ਜਾਂਦੀ ਹੈ। ਪਿਆਰਿਓ, ਜ਼ਿੰਦਗੀ ਤਾਂ ਇੱਕ ਵੇਲ ਦੀ ਤਰ੍ਹਾਂ ਹੈ। ਹੁਣ ਆਪਾਂ ਸੋਚਣਾ ਵੀ ਗੁਰੂ ਵੱਡੇ ਨਾਲ ਜੋੜਾਂਗੇ ਅਤੇ ਇੱਕ ਦਿਨ ਵੱਡੇ ਹੋ ਜਾਵਾਂਗੇ। ਤਾਂ ਹੀ ਭਗਤ ਰਵਿਦਾਸ ਸਾਹਿਬ ਨੇ ਕਿਹਾ, ਤੁਮ ਚੰਦਨ ਖੰਮ ਇਰੰਡ ਵਾਪਰੇ ਸੰਗ ਤੁਮਾਰੇ ਬਾਦਸ਼ਾਹ। ਅਸੀਂ ਨੀਸਾਂ ਪਰ ਤੂੰ ਉੱਚਿਆਂ ਕਰ ਦਿੱਤਾ, ਉੱਚਿਆਂ ਦੀ ਸੰਗਤ ਕੀਤੀ। ਤੁਮ ਚੰਦਨ ਖੰਮ ਇਰੰਡ ਵਾਪਰੇ ਸੰਗ ਤੁਮਾਰੇ ਬਾਦਸ਼ਾਹ, ਨੀਚ ਰੂਖ ਅਤੇ ਊਚ ਭੈ ਹੈ ਗੰਧ ਸੁਗੰਧ ਨਿਵਾਸਾ। ਹੇ ਮਾਲਕਾ, ਸਾਂ ਨੀਵੇਂ ਪਰ ਉੱਚੇ ਦੀ ਸੰਗਤ ਕਰਕੇ ਜਿੱਥੇ ਗੰਧ ਸੀ ਅੱਗੇ, ਉੱਥੇ ਨਾਮ ਦੀ ਸੁਗੰਧੀ ਪੈਦਾ ਹੋ ਗਈ। ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਨ। ਪਿਆਰਿਓ, ਕੇਵਲ ਕਹਿਣ ਮਾਤਰ ਨਹੀਂ, ਆਪਾਂ ਵੀ ਸਤ ਸੰਗਤ ਵੀ ਜਾਈਏ ਅਤੇ ਕੁਛ ਨਾ ਕੁਛ ਖੱਟ ਕੇ ਆਉਣ ਦਾ ਯਤਨ ਕਰੀਏ। ਜੇ ਸੱਤ ਸੰਗਤ ਵਿੱਚ ਜਾ ਕੇ ਵੀ ਪ੍ਰਚਾਰਕ ਦਾ, ਕੀਰਤਨੀਏ ਦਾ, ਪ੍ਰਬੰਧਕ ਦਾ ਚਾਰ ਚੁਫੇਰੇ ਝਾਤੀ ਮਾਰੀ ਕਿਹੜਾ ਔਗਣ ਲੱਭਦਾ ਪਿਆ, ਉਹੀ ਆਪਾਂ ਢੋਲ ਖੜਕਾਉਂਦੇ ਘਰ ਆ ਗਏ ਅਤੇ ਮੇਰਾ ਖਿਆਲ ਕੋਈ ਸੱਤ ਸੰਗਤ ਸ਼ਬਦ ਅਸੀਂ ਜਾਣਿਆ ਕਿ ਨਹੀਂ। ਮਾਲਕ ਮਿਹਰ ਕਰੇ, ਗੁਣਾਂ ਦਾ ਗ੍ਰਾਹਕ ਬਣਾਏ। ਆਓ ਸਤਿਗੁਰੂ ਦੇ ਇਸ ਸ਼ਬਦ ਅੰਮ੍ਰਿਤ ਸ਼ਬਦ ਦੀਆਂ ਅੰਤਲੀਆਂ ਅੰਮ੍ਰਿਤ ਤੁਕਾਂ ਸਰਵਣ ਕਰੋ ਜੀ।
ਜਨਮ ਮਰਨ ਕਾਟੇ ਗੁਰ ਬਚਨੇ, ਬਹੁੜ ਨਾ ਸੰਕਟ ਦੁਆਰਾ, ਨਾਨਕ ਸਰਨ ਗਏ ਸੁਆਮੇ ਕੇ, ਪੁਨਹ ਪੁਨਹ ਨਮਸਕਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।